नमस्कार, ई आकाशवाणी जलंधर। खबरां दे नाल मैं सरबजीत कौर। पहला इस बुलेटिन दियां खास खबरां। प्रधानमंत्री नरेंद्र मोदी ने अज जोर दे के किया कि सेहत संभाल बुनियादी ढांचे नूं वधाउणा सरकार दी तरजीह है। श्री मोदी ने धनवंतरी जयंती अते नौवें आयुर्वेद दिवस दे मौके ते नवी दिल्ली च सेहत खेतर नाल संबंधित लगभग 12,850 करोड़ रुपए दे कई प्रोजेक्टां दा उद्घाटन किया ते नींह पत्थर रख्या। महाराष्ट्र विधानसभा चोणां दे इक्को इक गेड़ अते झारखंड च दूजे गेड़ दीआं चोणां लई नामजदगियां भरन दा अमल अज खत्म हो गया है। राजस्थान दे सीकर जिले च अज दोपहर बाद वापरे इक सड़क हादसे च 12 लोकां दी मौत हो गई ते 25 तो वध जख्मी हो गए ने। फौज दे कमांडरां दी कॉन्फ्रेंस दा दूजा गेड़ अज नवी दिल्ली च खत्म हो गया, जिस दौरान भारतीय फौज दे सीनियर अधिकारियां ने संचालन अते प्रशासनिक मुद्दिआं ते डूंघाई नाल विचार वटांदरा कीता ते दवाईआं दीआं कीमतां बारे राष्ट्रीय अथॉरिटी ने संबंधित निर्मातावां नूं 3 कैंसर विरोधी दवाईआं ते वध तों वध परचून मुल घटाउण दे निर्देश दित्ते ने। हुण खबरां विस्थार नाल। प्रधानमंत्री नरेंद्र मोदी ने जोर दे के कहा है कि सेहत संभाल बुनियादी ढांचे नूं वधाउणा सरकार दी तरजीह है, क्योंकि जदों देश दे नागरिक सेहतमंद हुंदे ने तां देश दी तरक्की तेज हुंदी है। उन्हां अगे कहा कि इस सोच नाल केंद्र सरकार ने नागरिकां दी भलाई नूं तरजीह दिंदे होए सेहत नीति दे 5 थम कायम कीते ने। इह थम एहतियाती सेहत संभाल, समें सिर बीमारी दा पता लाउणा, सस्तियां दवाईआं अते इलाज, छोटे कस्बिआं अते पिंडां विच सही सेहत संभाल अते सेहत संभाल खेतरां विच ਤਕਨਾਲੋਜੀ ਦਾ ਪਸਾਰ ਨੇ। ਸ੍ਰੀ ਮੋਦੀ ਨੇ ਧਨਵੰਤਰੀ ਜਯੰਤੀ ਅਤੇ ਨੌਵੇਂ ਆਯੁਰਵੇਦ ਦਿਵਸ ਦੇ ਮੌਕੇ ਤੇ ਨਵੀਂ ਦਿੱਲੀ ਚ ਸਿਹਤ ਖੇਤਰ ਨਾਲ ਜੁੜੇ ਲਗਭਗ 12,850 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਦੌਰਾਨ ਇਹ ਗੱਲ ਕਹੀ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਗਰੀਬਾਂ ਦੀ ਨਿਰਾਸ਼ਾ ਨੂੰ ਦੂਰ ਕਰਨ ਲਈ ਸਰਕਾਰ ਨੇ ਆਯੁਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ, ਜਿੱਥੇ ਇਹ ਗਰੀਬਾਂ ਦੇ ਹਸਪਤਾਲ ਵਿਚ ਦਾਖਲ ਹੋਣ ਦਾ 5 ਲੱਖ ਰੁਪਏ ਤੱਕ ਦਾ ਖਰਚ ਚੁੱਕ ਰਹੀ ਏ। ਆਯੁਸ਼ਮਾਨ ਯੋਜਨਾ ਦੇ ਪਸਾਰ ਤੇ ਤਸੱਲੀ ਜ਼ਾਹਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਹੁਣ ਦੇਸ਼ ਵਿਚ 70 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਆਯੁਸ਼ਮਾਨ ਮੰਦਨ ਕਾਰਡ ਰਾਹੀਂ ਹਸਪਤਾਲ ਵਿਚ ਮੁਫ਼ਤ ਇਲਾਜ ਮਿਲੇਗਾ। ਇਲਾਜ ਦੀ ਲਾਗਤ ਨੂੰ ਘਟਾਉਣ ਲਈ ਸਰਕਾਰ ਦੀ ਤਰਜੀਹ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿਚ 14,000 ਤੋਂ ਵੱਧ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ, ਜਿੱਥੇ ਦਵਾਈਆਂ 80% ਦੀ ਛੋਟ ਤੇ ਉਪਲਬਧ ਨੇ। ਪ੍ਰਧਾਨ ਮੰਤਰੀ ਨੇ ਉੱਚ ਪ੍ਰਭਾਵ ਵਾਲੇ ਵਿਗਿਆਨਕ ਅਧਿਐਨਾਂ ਰਾਹੀਂ ਰਵਾਇਤੀ ਜੜੀ ਬੂਟੀਆਂ ਨੂੰ ਪ੍ਰਮਾਣਿਤ ਕਰਨ ਦੇ ਮਹੱਤਵ ਤੇ ਵੀ ਜ਼ੋਰ ਦਿੱਤਾ। ਇਸ ਗੱਲ ਤੇ ਚਾਨਣਾ ਪਾਉਂਦਿਆਂ ਕਿ ਆਯੁਸ਼ ਦੀ ਸਫਲਤਾ ਨਾ ਸਿਰਫ਼ ਸਿਹਤ ਖੇਤਰ ਸਗੋਂ ਅਰਥ ਵਿਵਸਥਾ ਨੂੰ ਵੀ ਬਦਲ ਰਹੀ ਏ। ਪ੍ਰਧਾਨ ਮੰਤਰੀ ਨੇ ਦਸਿਆ ਕਿ ਆਯੁਸ਼ ਨਿਰਮਾਣ ਖੇਤਰ 2014 ਦੇ 3 ਅਰਬ ਡਾਲਰ ਤੋਂ ਵੱਧ ਕੇ ਅੱਜ 10 ਸਾਲਾਂ ਵਿਚ ਲਗਭਗ 24 ਅਰਬ ਡਾਲਰ ਹੋ ਗਿਆ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਨੇ ਆਤਮ ਨਿਰਭਰ ਭਾਰਤ ਤੇ ਮਹੱਤਵਪੂਰਨ ਕੰਮ ਕੀਤਾ ਤੇ ਪੁਲਾੜ ਖੇਤਰ ਤੋਂ ਲੈ ਕੇ ਇਲੈਕਟ੍ਰਿਕ ਵਾਹਨਾਂ ਤੱਕ ਨਵੀਂ ਤਕਨੀਕ ਸਮੇਤ ਹਰ ਖੇਤਰ ਵਿਚ ਮੇਕ ਇਨ ਇੰਡੀਆ ਨੂੰ ਅੱਗੇ ਵਧਾਇਆ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੁਨੀਆਂ ਦੀ 3ਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਵੱਲ ਵਧ ਰਿਹਾ। ਪ੍ਰਧਾਨ ਮੰਤਰੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਤੇ ਸੰਸਥਾਵਾਂ ਵਿਚ ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਵੀਡੀਓ ਕਾਨਫਰੰਸਿੰਗ ਰਾਹੀਂ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਤਹਿਤ ਭਾਰਤ ਦੀਆਂ ਛੋਟੀ ਦੀਆਂ 500 ਕੰਪਨੀਆਂ ਵਿਚ ਨੌਜਵਾਨਾਂ ਨੂੰ ਪੇਡ ਇੰਟਰਨਸ਼ਿਪ ਪ੍ਰਦਾਨ ਕਰਨ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਨੂੰ ਤਜਰਬਾ ਅਤੇ ਮੌਕੇ ਪ੍ਰਦਾਨ ਕਰਨ ਲਈ ਪ੍ਰਬੰਧ ਕੀਤੇ ਨੇ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਸਰਕਾਰ ਦੇਸ਼ ਭਰ ਵਿਚ ਨੌਜਵਾਨਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ NDA ਸ਼ਾਸਿਤ ਰਾਜਾਂ ਵਿਚ ਹਜ਼ਾਰਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਮਿਲ ਚੁੱਕੇ ਨੇ। ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਕੰਮ ਅੱਜ ਖਤਮ ਹੋ ਗਿਐ। ਨਾਮਜ਼ਦਗੀਆਂ ਦੀ ਪੜਤਾਲ ਭਲਕੇ ਕੀਤੀ ਜਾਏਗੀ। ਉਮੀਦਵਾਰੀ ਵਾਪਸ ਲੈਣ ਦੀ ਆਖਰੀ ਤਰੀਕ 4 ਨਵੰਬਰ ਏ। ਮਹਾਰਾਸ਼ਟਰ ਵਿਚ ਸਾਰੀਆਂ 288 ਸੀਟਾਂ ਲਈ 20 ਨਵੰਬਰ ਨੂੰ ਇਕੋ ਗੇੜ ਵਿਚ ਵੋਟਿੰਗ ਹੋਏਗੀ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਕੀਤੀ ਜਾਏਗੀ। ਉਧਰ ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੀ ਨਾਮਜ਼ਦਗੀਆਂ ਭਰਨ ਦਾ ਕੰਮ ਅੱਜ ਖਤਮ ਹੋ ਗਿਐ। ਇਸ ਗੇੜ ਵਿਚ 20 ਨਵੰਬਰ ਨੂੰ 38 ਹਲਕਿਆਂ ਲਈ ਵੋਟਾਂ ਪੈਣਗੀਆਂ। ਨਾਮਜ਼ਦਗੀਆਂ ਦੀ ਪੜਤਾਲ ਭਲਕੇ ਕੀਤੀ ਜਾਏਗੀ, ਜਦਕਿ ਉਮੀਦਵਾਰ 1 ਨਵੰਬਰ ਤੱਕ ਨਾਮਜ਼ਦਗੀਆਂ ਵਾਪਸ ਲੈ ਸਕਦੇ ਨੇ। ਕਾਗਜ਼ਾਂ ਦੀ ਪੜਤਾਲ ਤੋਂ ਬਾਅਦ ਹੁਣ 743 ਉਮੀਦਵਾਰ ਮੈਦਾਨ ਵਿਚ ਨੇ। ਇਸ ਗੇੜ ਲਈ 805 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਉਮੀਦਵਾਰ ਭਲਕੇ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਨੇ। 13 ਨਵੰਬਰ ਨੂੰ ਪਹਿਲੇ ਗੇੜ ਵਿਚ 43 ਹਲਕਿਆਂ ਲਈ ਵੋਟਾਂ ਪੈਣਗੀਆਂ। ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿਚ ਅੱਜ ਦੁਪਹਿਰ ਬਾਅਦ ਵਾਪਰੇ ਇਕ ਸੜਕ ਹਾਦਸੇ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 25 ਤੋਂ ਵੱਧ ਹੋਰ ਜ਼ਖਮੀ ਹੋ ਗਏ। ਯਾਤਰੀਆਂ ਨਾਲ ਭਰੀ ਇਕ ਨਿੱਜੀ ਬੱਸ ਸਾਲਾਸਰ ਤੋਂ ਨਵਾਂਗੜ੍ਹ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਬੱਸ ਦੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗਵਾ ਦਿੱਤਾ, ਜਿਸ ਤੋਂ ਬਾਅਦ ਇਹ ਲਕਸ਼ਮਣਗੜ੍ਹ ਕੋਲ ਇਕ ਪੁਲੀ ਨਾਲ ਟਕਰਾ ਗਈ। ਸੀਕਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਸਤੇਂਦਰ ਚੌਧਰੀ ਨੇ ਦੱਸਿਆ ਕਿ ਕੁਝ ਜ਼ਖਮੀਆਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ, ਜਦਕਿ ਬਾਕੀ ਜ਼ਖਮੀਆਂ ਦਾ ਸੀਕਰ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿਚ ਜ਼ਿਆਦਾਤਰ ਸਥਾਨਕ ਵਾਸੀ ਨੇ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਜ਼ਖਮੀਆਂ ਦੀ ਬਿਹਤਰ ਦੇਖਭਾਲ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਪੇਨ ਦੇ ਰਾਸ਼ਟਰਪਤੀ ਪੈਦਰੋ ਸਾਂਚੇਜ਼ ਨੇ ਜ਼ੋਰ ਦੇ ਕੇ ਕਿਹਾ ਕਿ ਸਪੇਨ ਅਤੇ ਭਾਰਤ ਮਜ਼ਬੂਤ ਸਬੰਧ ਸਾਂਝੇ ਕਰਦੇ ਨੇ ਅਤੇ ਦੋਵੇਂ ਦੇਸ਼ ਇਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਹਿਯੋਗ ਕਰ ਸਕਦੇ ਨੇ। ਉਨ੍ਹਾਂ ਨੇ ਅੱਜ ਮੁੰਬਈ ਵਿਚ ਚੌਥੇ ਸਪੇਨ ਇੰਡੀਆ ਫੋਰਮ ਦਾ ਉਦਘਾਟਨ ਕੀਤਾ। ਫੋਰਮ ਦਾ ਵਿਸ਼ਾ ਸੀ ਭੂ ਰਾਜਨੀਤਿਕ ਅਤੇ ਤਕਨੀਕੀ ਚੁਣੌਤੀਆਂ ਦਰਮਿਆਨ ਸਪੇਨ ਭਾਰਤ ਭਾਈਵਾਲੀ, ਨਵੇਂ ਪਰਿਪੇਖ, ਨਵੀਆਂ ਸੰਭਾਵਨਾਵਾਂ। ਇਹ ਓਬਸਰਵਰ ਰਿਸਰਚ ਫਾਊਂਡੇਸ਼ਨ ਅਤੇ ਸਪੇਨ ਭਾਰਤ ਕੌਂਸਲ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ਤੇ ਕਰਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦੇ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਵਧੇਰੇ ਕਾਰੋਬਾਰ, ਵਧੇਰੇ ਨਿਵੇਸ਼, ਸਹਿਯੋਗ ਵਧਾਉਣ ਅਤੇ ਵਧੇ ਹੋਏ ਵਟਾਂਦਰੇ ਦੀ ਮੰਗ ਕਰਦੇ ਨੇ। ਕਲਾਕਾਰਾਂ ਦੇ ਇੱਕ ਸਮੂਹ ਨੇ ਅੱਜ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਨੇ ਕਲਾਕਿਰਤਾਂ ਦੀ ਨੁਮਾਇਸ਼ ਵੀ ਵੇਖੀ ਜੋ ਰਾਸ਼ਟਰਪਤੀ ਭਵਨ ਵਿਚ ਠਹਿਰਨ ਦੌਰਾਨ ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਸਨ। ਉਨ੍ਹਾਂ ਕਲਾਕਿਰਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖ ਅਤੇ ਕੁਦਰਤ ਦਾ ਸਦੀਵੀ ਰਿਸ਼ਤਾ ਉਨ੍ਹਾਂ ਦੀ ਕਲਾ ਤੋਂ ਝਲਕਦਾ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕਲਾਕਾਰਾਂ ਦੀ ਸ਼ਲਾਘਾ ਕਰਕੇ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਖਰੀਦ ਕੇ ਉਤਸ਼ਾਹਿਤ ਕਰਨ। ਫੌਜ ਦੇ ਕਮਾਂਡਰਾਂ ਦੀ ਕਾਨਫਰੰਸ ਦਾ ਦੂਜਾ ਗੇੜ ਅੱਜ ਨਵੀਂ ਦਿੱਲੀ ਵਿਚ ਖਤਮ ਹੋ ਗਿਆ ਹੈ। ਦੋ ਰੋਜ਼ਾ ਕਾਨਫਰੰਸ ਵਿਚ ਭਾਰਤੀ ਫੌਜ ਦੀ ਸੀਨੀਅਰ ਲੀਡਰਸ਼ਿਪ ਨੇ ਸਰਹੱਦੀ ਸੁਰੱਖਿਆ ਅਤੇ ਅੰਦਰੂਨੀ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਅਹਿਮ ਰਣਨੀਤਿਕ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਕਾਨਫਰੰਸ ਵਿਚ ਬੋਲਦਿਆਂ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਭਾਰਤ ਨੂੰ ਪ੍ਰਭਾਵਿਤ ਕਰਨ ਵਾਲੇ ਪੇਚੀਦਾ ਆਲਮੀ ਅਤੇ ਭੂ ਰਾਜਨੀਤਿਕ ਗਤੀਵਿਧੀਆਂ ਤੇ ਚਾਨਣਾ ਪਾਇਆ। ਉਨ੍ਹਾਂ ਨੇ ਹਥਿਆਰਬੰਦ ਬਲਾਂ ਤੋਂ ਦੇਸ਼ ਦੀਆਂ ਉਮੀਦਾਂ ਅਤੇ ਮੌਜੂਦਾ ਵਿਸ਼ਵ ਵਿਵਸਥਾ ਤੇ ਵਿਰੋਧਾਭਾਸ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਲੋੜੀਂਦੀ ਤਿਆਰੀ ਨੂੰ ਉਜਾਗਰ ਕੀਤਾ। ਉਨ੍ਹਾਂ ਭਾਰਤ ਦੀ ਰਣਨੀਤਿਕ ਸਥਿਤੀ ਨੂੰ ਨਿਹਾਰ ਦੇਣ ਵਿਚ ਤਕਨੀਕੀ ਪ੍ਰਗਤੀ ਦੀ ਅਹਿਮੀਅਤ ਅਤੇ ਚੱਲ ਰਹੀਆਂ ਜੰਗਾਂ ਤੋਂ ਲਏ ਸਬਕ ਤੇ ਜ਼ੋਰ ਦਿੱਤਾ। ਪਿਛਲੇ ਦੋ ਦਿਨਾਂ ਤੋਂ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ ਸੰਚਾਲਨ ਅਤੇ ਪ੍ਰਸ਼ਾਸਨਕ ਮੁੱਦਿਆਂ ਤੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕਰ ਰਹੇ ਸਨ। ਮੌਜੂਦਾ ਸੁਰੱਖਿਆ ਹਾਲਾਤ ਦੀ ਸਮੀਖਿਆ ਕਰਦੇ ਹੋਏ ਚੀਫ਼ ਆਫ਼ ਡਿਫੈਂਸ ਸਟਾਫ CDS ਜਨਰਲ ਅਨਿਲ ਚੌਹਾਨ ਨੇ ਵੱਖ ਵੱਖ ਖੇਤਰਾਂ ਵਿਚ ਵਧੇ ਹੋਏ ਏਕੀਕਰਨ ਲਈ ਇਕਜੁੱਟਤਾ ਅਤੇ ਖਾਕੇ ਦੀ ਅਹਿਮੀਅਤ ਤੇ ਜ਼ੋਰ ਦਿੱਤਾ। ਉਨ੍ਹਾਂ ਆਧੁਨਿਕੀਕਰਨ ਅਤੇ ਰਣਨੀਤਿਕ ਖੁਦਮੁਖਤਾਰੀ ਨੂੰ ਪ੍ਰਮੁੱਖ ਟੀਚੇ ਵਜੋਂ ਦਰਸਾਉਂਦੇ ਹੋਏ ਉਭਰ ਰਹੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਕਾਰਜਸ਼ੀਲ ਤਿਆਰੀ ਦੀ ਲੋੜ ਨੂੰ ਦੁਹਰਾਇਆ। ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਅਤੇ ਭੂ ਰਾਜਨੀਤੀ, ਤਕਨਾਲੋਜੀ ਅਤੇ ਰਣਨੀਤੀਆਂ ਵਿਚ ਤੇਜ਼ੀ ਨਾਲ ਬਦਲ ਰਹੀ ਗਤੀਸ਼ੀਲਤਾ ਬਾਰੇ ਚਰਚਾ ਕੀਤੀ। ਜੰਮੂ ਕਸ਼ਮੀਰ ਵਿਚ ਹਾਲ ਹੀ ਚ ਹੋਏ ਦਹਿਸ਼ਤਗਰਦ ਹਮਲਿਆਂ ਤੋਂ ਬਾਅਦ ਫੌਜ ਨੇ ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਦੇ ਸੰਘਣੇ ਜੰਗਲਾਂ 'ਚ ਚੌਕਸੀ ਅਤੇ ਗਸ਼ਤ ਤੇਜ਼ ਕਰ ਦਿੱਤੀ ਏ। ਸੁਰੱਖਿਆ ਬਲ ਅਤਿ ਆਧੁਨਿਕ ਨਿਗਰਾਨੀ ਤਕਨੀਕ ਅਤੇ ਹਥਿਆਰਾਂ ਨਾਲ ਲੈਸ ਨੇ। ਆਕਾਸ਼ਵਾਣੀ ਦੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਕਿ ਪਿਛਲੇ 2 ਹਫ਼ਤਿਆਂ ਵਿਚ 7 ਹਮਲੇ ਹੋਏ ਨੇ, ਜਿਸ ਦੇ ਨਤੀਜੇ ਵਜੋਂ 2 ਫੌਜੀਆਂ ਸਮੇਤ 13 ਮੌਤਾਂ ਹੋਈਆਂ ਨੇ। ਫੌਜ ਕੰਟਰੋਲ ਰੇਖਾ ਦੀ ਨਿਗਰਾਨੀ ਕਰਨ ਅਤੇ ਸਰਹੱਦ ਪਾਰ ਤੋਂ ਘੁਸਪੈਠ ਰੋਕਣ ਲਈ ਡਰੋਨ ਅਤੇ ਆਧੁਨਿਕ ਉਪਕਰਨਾਂ ਦੀ ਵਰਤੋਂ ਕਰਦੇ ਇਲਾਕੇ 'ਚ ਦਬਦਬਾ ਬਣਾਉਣ ਦੀ ਇੱਕ ਸਰਗਰਮ ਯੋਜਨਾ ਨੂੰ ਲਾਗੂ ਕਰ ਰਹੀ ਏ। ਇਲਾਕੇ ਵਿਚ ਤੈਨਾਤ ਮੁਲਾਜ਼ਮਾਂ ਲਈ ਵਿਸ਼ੇਸ਼ ਸਿਖਲਾਈ ਅਤੇ ਗੋਲੀਬਾਰੀ ਅਭਿਆਸ ਦੇ ਨਾਲ ਨਾਲ ਜੰਗਲੀ ਇਲਾਕਿਆਂ ਵਿਚ ਨਿਯਮਿਤ ਖੋਜ ਅਭਿਆਨ ਚਲਾਇਆ ਜਾ ਰਿਹਾ ਹੈ। ਦਵਾਈਆਂ ਦੀਆਂ ਕੀਮਤਾਂ ਬਾਰੇ ਰਾਸ਼ਟਰੀ ਅਥਾਰਟੀ NPPA ਨੇ ਸੰਬੰਧਿਤ ਨਿਰਮਾਤਾਵਾਂ ਨੂੰ 3 ਕੈਂਸਰ ਵਿਰੋਧੀ ਦਵਾਈਆਂ ਤੇ ਵੱਧ ਤੋਂ ਵੱਧ ਪ੍ਰਚੂਰ ਮੁੱਲ ਘਟਾਉਣ ਦੇ ਨਿਰਦੇਸ਼ ਦਿੱਤੇ ਨੇ। ਇਹ ਕੇਂਦਰੀ ਬਜਟ 2024-25 ਵਿਚ ਕੀਤੇ ਗਏ ਐਲਾਨ, ਜੋ ਕਿ ਇਨ੍ਹਾਂ ਤਿੰਨਾਂ ਕੈਂਸਰ ਵਿਰੋਧੀ ਦਵਾਈਆਂ ਨੂੰ ਕਸਟਮ ਡਿਊਟੀ ਤੋਂ ਛੋਟ ਦਿੰਦਾ ਏ, ਤੋਂ ਬਾਅਦ ਹੋਇਆ ਹੈ। ਖਜ਼ਾਨਾ ਮੰਤਰਾਲੇ ਨੇ ਇਸ ਸਾਲ ਜੁਲਾਈ 'ਚ ਇਨ੍ਹਾਂ ਤਿੰਨਾਂ ਦਵਾਈਆਂ ਤੇ ਕਸਟਮ ਡਿਊਟੀ ਘੱਟ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਹਿਜ਼ਬੁੱਲਾ ਨੇ ਐਲਾਨ ਕੀਤਾ ਹੈ ਕਿ ਇਸ ਦੇ ਸੰਸਥਾਪਕ ਮੈਂਬਰਾਂ ਵਿਚੋਂ ਇੱਕ ਨੇਮ ਕਾਸਿਮ, ਇਸਦਾ ਨਵਾਂ ਮੁਖੀ ਹੋਏਗਾ। ਇਸ ਵਿਚ ਕਿਹਾ ਗਿਆ ਕਿ 71 ਸਾਲਾ ਕਾਸਿਮ 1991 ਤੋਂ ਲੈਬਨਾਨੀ ਸਮੂਹ ਦਾ ਉਪ ਸਕੱਤਰ ਜਨਰਲ ਸੀ। ਕਾਸਿਮ ਹਸਨ ਨਸਰ ਅੱਲਾ ਦੀ ਥਾਂ ਲਏਗਾ, ਜੋ 1 ਮਹੀਨੇ ਤੋਂ ਵੀ ਵੱਧ ਸਮਾਂ ਪਹਿਲਾਂ ਇਸਰਾਈਲੀ ਬੰਬਾਰੀ ਵਿਚ ਮਾਰਿਆ ਗਿਆ ਸੀ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਵਧਾਉਣਾ ਸਰਕਾਰ ਦੀ ਤਰਜੀਹ ਏ। ਸ੍ਰੀ ਮੋਦੀ ਨੇ ਧਨਵੰਤਰੀ ਜਯੰਤੀ ਅਤੇ 9ਵੇਂ ਆਯੁਰਵੇਦ ਦਿਵਸ ਦੇ ਮੌਕੇ ਤੇ ਨਵੀਂ ਦਿੱਲੀ ਵਿਚ ਸਿਹਤ ਖੇਤਰ ਨਾਲ ਜੁੜੇ ਲਗਭਗ 12,850 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਇਕੋ ਇਕ ਗੇੜ ਅਤੇ ਝਾਰਖੰਡ 'ਚ ਦੂਜੇ ਗੇੜ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ ਅੱਜ ਖਤਮ ਹੋ ਗਿਆ ਹੈ। ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਅੱਜ ਦੁਪਹਿਰ ਬਾਅਦ ਵਾਪਰੇ ਇੱਕ ਸੜਕ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਏ ਤੇ 25 ਤੋਂ ਬਾਅਦ ਜ਼ਖਮੀ ਹੋ ਗਏ ਨੇ। ਤੇ ਫੌਜ ਦੇ ਕਮਾਂਡਰਾਂ ਦੀ ਕਾਨਫਰੰਸ ਦਾ ਦੂਜਾ ਗੇੜ ਅੱਜ ਨਵੀਂ ਦਿੱਲੀ ਵਿਚ ਖਤਮ ਹੋ ਗਿਆ, ਜਿਸ ਦੌਰਾਨ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਸੰਚਾਲਨ ਅਤੇ ਪ੍ਰਸ਼ਾਸਨਿਕ ਮੁੱਦਿਆਂ ਤੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ